ब्रु तिथ सोहन पंच परवान नदरी करम पवे निशान कच पकाई उथे पाए नानक गया जापै जाए कच पकाई उथे पाए नानक गया जापै जाए। वाहगुरु जी का खालसा, वाहगुरु जी की फतिह। मानयोग साध संगत जीओ, साहिब श्री गुरु नानक देव जी महाराज धर्मखंड की आत्मक अवस्था का वर्णन कर रहे हैं। संसार धर्मशाला है, इस विच साडा रहना साडी लंबी यात्रा का सफर का एक पड़ा है। ये जो अवसर सानू मिलिया है कुछ समा इत्थे रहन दा, इहदे अंदर असां उस वाहिगुरु अकाल पुरख दी हस्ती विच अपेद होण लई अपने जीवन दी हर गल नू तब्दील करन दी कोशिश करनी है। इस करके इत्थे जिहड़े कर्म करने हन, इत्थे जो कुछ असां काल कढ़नी है, उस दे नतीजे ते सानू कुछ मिलना है। इस वास्ते सतगुरु कहिंदे ने करमी करमी होए विचार, सच्चा सच्चा दरबार तिथै सोहन पंच परवान नदरी कर्म पवै निशान। घालना घालनी है ऐसा कर्म असा करने हन, पर परमात्मा की कृपा दृष्टि नाल उहदे कर्म नाल उहदी बख्शिश नाल ही सानू प्रवानगी मिलनी है। ਸਾਡੇ ਉੱਤੇ ਜਿਹੜਾ ਨਿਸ਼ਾਨ ਲੱਗਣਾ ਹੈ ਕਿ ਪਾਸ ਹੋ ਗਿਆ, ਉਹ ਪਾਸ ਮਾਰਕ ਜਿਹੜਾ ਹੈ ਉਹ ਉਸ ਦੀ ਕਿਰਪਾ ਦ੍ਰਿਸ਼ਟੀ ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਆਉਣਾ। ਪਰ ਇਸ ਤੋਂ ਪਹਿਲੇ ਲੋੜ ਹੈ ਕਿ ਅਸੀਂ ਆਪਣੇ ਜਿਹੜੇ ਕਰਮ ਨੇ ਉਹਨਾਂ ਕਰਮਾਂ ਦੇ ਸੰਬੰਧ ਵਿੱਚ ਚੇਤਨ ਹੋਣ ਦੀ ਕੋਸ਼ਿਸ਼ ਕਰੀਏ। ਪਰ ਸਾਡੀ ਕਹਾਣੀ ਤਾਂ ਬਿਲਕੁਲ ਉਸ ਤਰ੍ਹਾਂ ਦੀ ਹੈ, ਕਹਿੰਦੇ ਨੇ ਕੋਈ ਬਹੁਤ ਪੁਰਾਣਾ ਧਰਮ ਮੰਦਰ ਸੀ, ਚਰਚ ਕਹਿ ਲਓ, ਗੁਰਦੁਆਰਾ ਕਹਿ ਲਓ, ਮਸੀਤ ਕਹਿ ਲਓ, ਕੋਈ ਵੀ ਧਰਮ ਮੰਦਰ ਬਹੁਤ ਪੁਰਾਣਾ ਸੀ ਅਤੇ ਉਸ ਦੇ ਵਿੱਚ ਆਉਣ ਵਾਲੇ ਜਿਹੜੇ ਸ਼ਰਧਾਲੂ ਸਨ, ਜਿਹੜੇ ਉਹਦੇ ਕਰਤਾ ਧਰਤਾ ਸਨ, ਕਹਿੰਦੇ ਨੇ ਉਹਨਾਂ ਨੇ ਉਸ ਦੀ ਖਸਤਾ ਹਾਲਤ ਵੇਖ ਕੇ ਵੀ ਇਹ ਕਿਤੇ ਡਿੱਗ ਨਾ ਪਵੇ ਅਤੇ ਵਿੱਚ ਬੈਠੇ ਹੋਏ ਲੋਕ ਨੁਕਸਾਨ ਨਾ ਉਠਾਉਣ, ਉਹਨਾਂ ਆਖਿਆ ਵੀ ਕੁਝ ਗੱਲ ਕਰਨੀ ਚਾਹੀਦੀ ਹੈ। ਅਤੇ ਉਹਨਾਂ ਨੇ ਕੀ ਕੀਤਾ, ਮੀਟਿੰਗ ਕੀਤੀ, ਕਿਉਂਕਿ ਅਸੀਂ ਕੰਮ ਕਰਨ ਤੋਂ ਪਹਿਲੇ ਮੀਟਿੰਗਾਂ ਬਹੁਤ ਕਰਦੇ ਹਾਂ ਅਤੇ ਕਈ ਵਾਰੀ ਮੀਟਿੰਗਾਂ ਹੀ ਕਰਦੇ ਰਹਿੰਦੇ ਸਾਰੀ ਉਮਰ, ਕੰਮ ਨਹੀਂ ਕਰਦੇ, ਪਲੈਨਿੰਗ ਬਣਾਉਂਦੇ ਹਾਂ, ਬੜਾ ਕੁਝ ਕਰਦੇ ਹਾਂ, ਪਰ ਜਿਸ ਵੇਲੇ ਕਰਨ ਦਾ ਵੇਲਾ ਆਉਂਦਾ ਉਨੇ ਚਿਰ ਤੱਕ ਸਾਡਾ ਉਂਝ ਭੋਗ ਪੈ ਜਾਂਦਾ। ਉਹਨਾਂ ਨੇ ਮੀਟਿੰਗ ਕੀਤੀ ਅਤੇ ਚਾਰ ਫੈਸਲੇ ਕੀਤੇ, ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ, ਚਾਰ ਨਿਰਣੇ ਕੀਤੇ ਉਹਨਾਂ ਨੇ। ਪਹਿਲਾ ਨਿਰਣਾ ਤਾਂ ਬੜਾ ਸਪਸ਼ਟ ਹੈ, ਕਹਿਣ ਲੱਗੇ ਵੀ ਚਰਚ ਜਿਹੜਾ ਪੁਰਾਣਾ ਹੋ ਚੁੱਕਾ ਹੈ ਅਤੇ ਹਰ ਹਾਲਤ ਵਿੱਚ ਇਸ ਨੂੰ ਨਵਾਂ ਬਣਾਉਣਾ ਚਾਹੀਦਾ। ਦੂਸਰਾ ਨਿਰਣਾ ਇਹ ਕੀਤਾ ਵੀ ਬਣਾਉਣਾ ਵੀ ਇਸੇ ਥਾਂ 'ਤੇ ਚਾਹੀਦਾ। ਤੀਸਰਾ ਨਿਰਣਾ ਜਿਹੜਾ ਸੀ ਉਹ ਇਹ ਸੀ ਵੀ ਇਹ ਚਰਚ ਨੂੰ ਜਿਹੜਾ ਮਟੀਰੀਅਲ ਲੱਗਾ ਹੋਇਆ ਇਹ ਪੁਰਾਣੀ ਯਾਦਗਾਰ ਹੈ ਅਤੇ ਪੁਰਾਣੇ ਮਟੀਰੀਅਲ ਲੱਕੜ ਪੱਥਰ ਜੋ ਕੁਝ ਲੱਗਾ ਬੜਾ ਕੀਮਤੀ ਐਂਟੀਕ ਹੈ ਅਤੇ ਇਸ ਨੂੰ ਵੀ ਸੰਭਾਲਣਾ ਚਾਹੀਦਾ। ਮਟੀਰੀਅਲ ਕਰੀਬਨ ਕਰੀਬਨ ਇਹੋ ਵਰਤੀਏ ਤਾਂ ਚੰਗਾ ਰਹੇਗਾ, ਮੋਡੀਫਾਈ ਕਰ ਸਕਦੇ ਹਾਂ, ਰੀਮੋਡਲ ਕੀਤਾ ਜਾ ਸਕਦਾ, ਲੇਕਿਨ ਮਟੀਰੀਅਲ ਇਹੋ ਵਰਤਿਆ ਜਾਏ। ਅਤੇ ਜਿਹੜਾ ਚੌਥਾ ਫੈਸਲਾ ਸੀ ਨਾ, ਬਸ ਇਉਂ ਸਮਝ ਲਓ ਵੀ ਸਾਡੀ ਜ਼ਿੰਦਗੀ ਦਾ ਫੈਸਲਾ ਉਹੀ ਹੈ। ਚੌਥਾ ਫੈਸਲਾ ਇਹ ਸੀ ਵੀ ਜਿੰਨਾ ਚਿਰ ਨਵਾਂ ਅਤੇ ਬਣ ਨਹੀਂ ਜਾਂਦਾ ਉਨਾ ਚਿਰ ਪੁਰਾਣਾ ਹੀ ਰਹਿਣ ਦਿੱਤਾ ਜਾਏ। ਬਿਲਕੁਲ ਸਾਡੀ ਜ਼ਿੰਦਗੀ ਦੀ ਕਹਾਣੀ ਉਹੀ ਚਲੀ ਆਉਂਦੀ ਹੈ ਕਿ ਦੁੱਖ ਤਕਲੀਫ ਸਾਨੂੰ ਪਤਾ, ਪਰਮ ਆਨੰਦ ਦੀ ਪ੍ਰਾਪਤੀ ਦਾ ਵੀ ਸਾਡੇ ਅੰਦਰ ਰਾਗ ਚੱਲ ਰਿਹਾ, लेकिन आखिरी मार तो करानी पेगी, पुरानी हिम्मत करनी पवेगी, उहदे च कोई तब्दीलियां भी करनिया पैणगियां, तां जाके उह रिबिल्ट होएगी, तां जाके उह जिंदगी इस काबिल बनेगी कि उहदे विचों परम आनंद की कोई झलक आ सके। पर असीं सुणदे आ, गल्लां करदे आ, ते मुड़ के उस तरह जो कुछ जिंदगी च पहलो वापर रहा उस तरह बदस्तूर उवें ही वापरदा चला जांदा है। ते कदे भी गहराई नाल गंभीरता नाल इस पुरानी बड़ी इमारत नूं पुराने बने संस्कारां नूं आपां डिगण की हिम्मत नहीं करते। कई इहो जिहे झूठ साडी जिंदगी ते छाए होए ने, 50 साल हो गए ने उहनां नूं वरतदिआं, बणिआ उहनां नाल कख नहीं, पर असीं उहनां नूं सच मनण की कोशिश करदे आ। उहनां झूठ जो उह जो झूठ ने उहनां नूं छड्डण की हिम्मत नहीं पैंदी। ते दलील पता की दिंदे आ, बड़ी बसीदा दलील, कहिंदी जी साडा दादा इह काम करदा सी, उहदे मर गया, बणिआ उहदा भी कख नहीं, उहदे बाद प्यो भी मर गया, उह भी इहो कुछ करदा रिहा, बणिआ उहदा भी कख नहीं। ते असीं दलील दिंदे आ भी गल बड़ी पुरानी है, इह तां बड़ा पुराना जहर खाण वाली गल है ना, इक ने खादा उह मर गया, दूजे ने खादा उह मर गया, असीं खावांगे असीं भी मर जावांगे। इह दलीलां जिहड़ियां ने ना, ਇਹ ਧਰਮ ਦੀ ਦੁਨੀਆ ਵਿੱਚ ਪਾਏਦਾਰ ਨਹੀਂ ਹਨ। ਗੁਰੂ ਨਾਨਕ ਸਾਹਿਬ ਨੂੰ ਵੀ ਲੋਕਾਂ ਨੇ ਇਹ ਦਲੀਲਾਂ ਦਿੱਤੀਆਂ, ਕਹਿਣ ਲੱਗੇ ਅਸੀਂ ਬੜੀ ਦੇਰ ਕੋ ਇੱਧਰ ਨੂੰ ਪਾਣੀ ਸੁੱਟ ਰਹੇ ਹਾਂ, ਪਰ ਅਸੀਂ ਅੱਜ ਕਹਿੰਦੇ ਵੀ ਉਹ ਝੂਠੇ ਸੀ, ਗੁਰੂ ਨਾਨਕ ਸੱਚਾ। ਅਤੇ ਮਾਫ਼ ਕਰਨਾ, ਜਿਹੜੀਆਂ ਅਸੀਂ ਕਹਿੰਦੇ ਵੀ ਬੜੀ ਦੇਰ ਤੋਂ ਪਿਓ ਦਾਦੇ ਦੇ ਵੇਲੇ ਤੋਂ ਕਰਦੇ ਹਾਂ, ਅਸੀਂ ਨਹੀਂ ਗਲਤ ਹੈਗੇ। ਅਸੀਂ ਕਦੇ ਗੁਰੂ ਸਾਹਿਬਾਨ ਦੀ ਜਿਹੜੀ ਫਿਲਾਸਫੀ ਹੈ, ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ, ਉੱਧਰ ਝਾਤੀ ਮਰਨ ਦੀ ਕੋਸ਼ਿਸ਼ ਨਹੀਂ ਕਰਦੇ। ਇੱਕ ਗੱਲ ਯਾਦ ਰੱਖਣੀ, ਸਿੱਖ ਧਰਮ ਰਿਵੋਲਟ ਕਰਦਾ ਹੈ, ਇਨਕਲਾਬ ਹੈ ਇਹਦੇ 'ਚ। ਪੁਰਾਤਨਤਾ, ਪੁਰਾਣੀਆਂ ਰੂੜੀਵਾਦੀ ਗੱਲਾਂ ਛੱਡ ਕੇ ਅਤੇ ਨਵੀਨਤਾ ਨੂੰ ਅਖਤਿਆਰ ਕਰਨਾ ਸਿੱਖ ਧਰਮ ਦੀ ਦੀ ਨੇਚਰ ਹੈ, ਸੁਭਾਅ ਹੈ। ਅਤੇ ਜਿਹੜਾ ਇਸ ਰਿਵੋਲਟ ਤੋਂ ਡਰਦਾ ਨਾ, ਉਹ ਸਿੱਖ ਨਹੀਂ ਹੋ ਸਕਦਾ। ਵੀ ਇਹ ਤਾਂ ਪੁਰਾਣੀ ਗੱਲ ਹੈ ਜੀ, ਬੜੇ ਚਿਰ ਤੋਂ ਚੱਲੀ ਆਉਂਦੀ, ਅਸੀਂ ਕਿੱਦਾਂ ਛੱਡ ਦੇਈਏ। ਜਿਹੜਾ ਇਹ ਨਹੀਂ ਕਰ ਸਕਦਾ, ਉਹਨੂੰ ਸਿੱਖ ਬਣਨਾ ਬਹੁਤ ਮੁਸ਼ਕਿਲ ਹੈ। ਔਰ ਇਸੇ ਕਰਕੇ ਗੁਰੂ ਸਾਹਿਬ ਜਾਣਦੇ ਸੀ ਕਿ ਇਹ ਗੱਲ ਮੁਸ਼ਕਿਲ ਹੈ, ਅਤੇ ਉਹ ਕਹਿੰਦੇ ਸੀ ਜਿਹੜਾ ਮੇਰੇ ਕੋਲ ਆਏਗਾ ਸਿਰ ਤਲੀ 'ਤੇ ਧਰ ਕੇ ਆਉਣਾ ਪਏਗਾ, ਸੌਖੀ ਖੇਡ ਨਹੀਂ। ਭਾਈ ਗੁਰਦਾਸ ਨੇ ਇਸੇ ਕਰਕੇ ਲਿਖਿਆ, ਕਹਿੰਦੇ ਨੇ ਵੀ ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅੱਤ ਭੀੜੀ। ਕਹਿਣ ਲੱਗੇ ਇਹ ਕੋਈ ਸੌਖਾ ਰਸਤਾ ਨਹੀਂ, ਇਹ ਤਾਂ ਤਲਵਾਰ ਦੀ ਧਾਰ ਉੱਤੇ ਚੱਲਣ ਵਾਲੀ ਗੱਲ ਹੈ, ਅਤੇ ਸੋਚ ਕੇ ਆਉਣਾ ਪਏਗਾ। ਇਸ ਵਾਸਤੇ ਮਨੁੱਖ ਦੇ ਜਿਹੜੇ ਕਰਮ ਨੇ, ਉਹਨਾਂ ਕਰਮਾਂ ਦੇ ਸੰਬੰਧ ਵਿੱਚ ਬੰਦੇ ਨੇ ਚੰਗੀ ਤਰ੍ਹਾਂ ਝਾੜ ਪੂੰਝ ਕਰਨੀ ਹੈ, ਦੇਖਣਾ ਹੈ ਕਿ ਮੈਂ ਕਿਹੜੇ ਕਰਮ ਕਰ ਰਿਹਾ, ਇਹਨਾਂ ਦਾ ਸਿੱਟਾ ਹੁਣ ਤੱਕ ਕੀ ਨਿਕਲਿਆ, ਅਤੇ ਮੈਨੂੰ ਕੁਝ ਨਵੇਂ ਕਰਮ ਅਖਤਿਆਰ ਕਰਨੇ ਪੈਣਗੇ ਤਾਂ ਕਿ ਉਹ ਨਤੀਜਾ ਜਿਹੜਾ ਹੁਣ ਤੱਕ ਨਿਕਲ ਨਹੀਂ ਸਕਿਆ ਉਹਦੇ ਪਰ ਜਾਵੇ। ਦੇਖੋ ਨਾ, ਸਕੂਲਾਂ 'ਚ ਕਾਲਜਾਂ ਵਿੱਚ ਪੜ੍ਹਦੇ ਹਾਂ, ਅਤੇ ਇੱਕ ਸਵਾਲ ਕਿਸੇ ਇੱਕ ਫਾਰਮੂਲੇ ਨਾਲ ਹੱਲ ਨਾ ਹੋਵੇ, ਅਤੇ ਉਹਦੇ ਪਿੱਛੇ ਨਹੀਂ ਪੈਂਦਾ ਟੀਚਰ, ਸਟੂਡੈਂਟ ਵੀ ਛੱਡ ਦਿੰਦਾ ਉਹਨੂੰ, ਕਹਿੰਦਾ ਕੋਈ ਨਵਾਂ ਫਾਰਮੂਲਾ ਅਖਤਿਆਰ ਕਰਕੇ ਦੇਖੋ। ਹੋ ਸਕਦਾ ਸਾਡੇ ਫਾਰਮੂਲੇ 'ਚ ਹੀ ਗਲਤੀ ਹੋਵੇ, ਅਤੇ ਫਿਰ ਕਿਸੇ ਨਵੇਂ ਢੰਗ ਨਾਲ ਉਹ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਸੀਂ ਕੀ ਕਰ ਰਹੇ ਹਾਂ? ਅਸੀਂ ਪੁਰਾਣੇ ਫੇਲੀਅਰਸ ਜਿਹੜੇ ਨੇ ਉਹੀ ਲੈ ਕੇ ਤੁਰ ਰਹੇ ਹਾਂ, ਇਸ ਕਰਕੇ ਫੇਲ ਹੁੰਦੇ ਹਾਂ। ਕਾਮਯਾਬੀ ਅਤੇ ਸਫਲਤਾ ਨਹੀਂ ਮਿਲਦੀ। ਪਰਮਾਤਮਾ ਨੇ ਸਾਡੇ ਹਰ ਇੱਕ ਕਰਮ ਉੱਤੇ ਨਿਗਾਹ ਰੱਖੀ ਹੋਈ ਹੈ, ਉਹਨੇ ਸਾਡੇ ਹਰ ਕਦਮ ਨੂੰ ਦੇਖਣਾ ਜਾਂਚਣਾ ਹੈ, ਅਤੇ ਅਸੀਂ ਉਸ ਕਸਵੱਟੀ ਉੱਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰਨੀ ਹੈ, ਤਾਂ ਜਾ ਕੇ ਉਹਦੀ ਕਿਰਪਾ ਦ੍ਰਿਸ਼ਟੀ ਨਾਲ ਸਾਨੂੰ ਸਫਲਤਾ ਕਾਮਯਾਬੀ ਪ੍ਰਾਪਤ ਹੋਵੇਗੀ। ਪਰ ਸਭ ਤੋਂ ਪਹਿਲੇ ਲੋੜ ਹੈ ਕਿ ਇਸ ਗੱਲ ਦਾ ਪਤਾ ਹੋਵੇ ਕਿ ਸਾਡਾ ਜਿਹੜਾ ਹਰ ਕਰਮ ਹੈ ਉਸ ਨੂੰ ਉਸ ਪਰਮਾਤਮਾ ਨੇ ਦੇਖਣਾ ਹੈ। ਅਸੀਂ ਕਹਿੰਦੇ ਨਹੀਂ, ਇਹਦਾ ਤਾਂ ਗੁਆਂਢੀ ਨੂੰ ਨਹੀਂ ਪਤਾ ਲੱਗਾ, ਇਹਦਾ ਤਾਂ ਮੇਰੀ ਪਤਨੀ ਨੂੰ ਨਹੀਂ ਪਤਾ ਲੱਗਾ, ਮੇਰੇ ਦੋਸਤਾਂ ਨੂੰ ਨਹੀਂ ਪਤਾ ਲੱਗਾ। ਹੋਰ ਕਿਸੇ ਨੂੰ ਪਤਾ ਲੱਗੇ ਨਾ ਲੱਗੇ, ਉਸ ਵਾਹਿਗੁਰੂ ਅਕਾਲ ਪੁਰਖ ਨੂੰ ਪਤਾ ਹੈ। ਪਰ ਮਾਫ਼ ਕਰਨਾ, ਦੂਜਿਆਂ ਦੀ ਤਾਂ ਗੱਲ ਛੱਡ ਦਿਓ। ਅਸੀਂ ਕਹਿੰਦੇ ਸਾਡੇ ਗੁਰੂ ਨੂੰ ਵੀ ਕੋਈ ਪਤਾ ਨਹੀਂ, ਇਹਨੂੰ ਵੀ ਕੋਈ ਪਤਾ ਨਹੀਂ, ਮਹਾਂਪੁਰਸ਼ਾਂ ਨੂੰ ਵੀ ਕੋਈ ਪਤਾ ਨਹੀਂ। ਸਾਡੀ ਕਹਾਣੀ ਬਿਲਕੁਲ ਬੜੀ ਅਜੀਬ ਹੈ। ਕਹਿੰਦੇ ਇੱਕ ਔਰਤ ਸੀਗੀ, ਅਤੇ ਥੋੜ੍ਹਾ ਉਸਨੂੰ ਰੂਪ ਸੁੰਦਰਤਾ ਮਾਲਕ ਦੀ ਮੌਜ ਆ ਘੱਟ ਮਿਲੀ, ਅਤੇ ਉਹਨੇ ਆਪਣੇ ਆਪ ਨੂੰ ਰੋਜ਼ ਸ਼ਿੰਗਾਰਨ ਦੀ ਕੋਸ਼ਿਸ਼ ਕਰਨੀ, ਅਤੇ ਦੋ ਤਿੰਨ ਨੌਕਰਾਣੀਆਂ ਵੀ ਸੀ ਉਹਦੇ ਕੋਲ, ਉਹਨਾਂ ਨੂੰ ਕਹਿਣਾ ਵੀ ਸ਼ੀਸ਼ਾ ਲਿਆਓ। ਹੁਣ ਜਿਸ ਤਰ੍ਹਾਂ ਦਾ ਉਹ ਬਣਨਾ ਚਾਹੁੰਦੀ ਹੈ, ਕੰਪੈਰੀਜ਼ਨ ਕਰਦੀ ਹੈ ਵੀ ਫਲਾਣੀ ਔਰਤ ਵਰਗੀ ਸੁੰਦਰ ਹੋਵਾਂ, ਫਲਾਣੀ ਵਰਗੀ ਸੋਹਣੀ ਲੱਗਾਂ, ਕੰਪੈਰੀਜ਼ਨ ਕਰਦੀ ਆ। ਅਤੇ ਨੌਕਰਾਣੀ ਨੇ ਸ਼ੀਸ਼ਾ ਲਿਆ ਕੇ ਉਹਦੇ ਅੱਗੇ ਰੱਖ ਦੇਣਾ, ਤੇ ਉਹਨੇ ਵੇਖਣਾ ਵੀ ਗੱਲ ਬਣੀ ਨਹੀਂ ਤੇ ਉਹਨੇ ਗੁੱਸੇ ਵਿੱਚ ਆਣ ਕੇ ਸ਼ੀਸ਼ਾ ਤੋੜ ਦੇਣਾ। ਨੌਕਰਾਣੀ ਨੂੰ ਝਾੜਨਾ, ਕਹਿਣਾ ਤੇਰੇ ਕੋਲ ਕੋਈ ਚੰਗਾ ਸ਼ੀਸ਼ਾ ਨਹੀਂ ਲਿਆ ਆਉਂਦਾ, ਮੈਂ ਤਾਂ ਇਹਦੇ ਵਿੱਚ ਬੜੀ ਕਰੂਪ ਨਜ਼ਰ ਆਉਂਦੀ ਹਾਂ। ਕਹਿਣਾ ਦੌੜ ਜਾ ਇੱਥੋਂ। ਫਿਰ ਦੂਸਰੀ ਨੂੰ ਬੁਲਾਉਣਾ, ਉਹਨੂੰ ਕਹਿਣਾ ਤੂੰ ਲਿਆ ਸ਼ੀਸ਼ਾ। ਹੁਣ ਉਹ ਆਪ ਤਾਂ ਬਦਲਦੀ ਨਹੀਂ, ਆਪ ਤਾਂ ਉਸੇ ਤਰ੍ਹਾਂ ਹੀ ਚੱਲ ਰਹੀ ਹੈ। ਸ਼ੀਸ਼ਾ ਵਿਚਾਰਾ ਕੀ ਕਰੇ, ਨੌਕਰਾਣੀ ਵੀ ਵਿਚਾਰੀ ਕੀ ਕਰੇ, ਸ਼ੀਸ਼ਾ ਵੀ ਤੋੜ ਦੇਣਾ, ਨੌਕਰਾਣੀ ਨੂੰ ਵੀ ਝਾੜ ਚੰਬ ਦੇਣਾ, ਤੇ ਖੁਦ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਤਬਦੀਲ ਹੋਣ ਦਾ ਬਿਲਕੁਲ ਯਤਨ ਨਹੀਂ। ਕਹਾਣੀ ਸਾਡੀ ਵੀ ਬਿਲਕੁਲ ਇਸੇ ਤਰ੍ਹਾਂ ਹੀ ਹੈ। ਅਸੀਂ ਕਹਿੰਦੇ ਲੈ ਮੈਂ ਚਰਚ ਵਿੱਚ ਗਿਆ ਸੀ, ਉੱਥੋਂ ਵੀ ਕੁਝ ਨਹੀਂ ਲੱਭਾ। ਮੈਂ ਮੰਦਰ ਵਿੱਚ ਗਿਆ ਸੀ, ਉੱਥੋਂ ਵੀ ਕੁਝ ਨਹੀਂ ਲੱਭਾ। ਫਲਾਣੇ ਸੰਤ ਕੋਲ ਗਿਆ ਸਾਂ, ਉੱਥੇ ਵੀ ਕੁਝ ਨਹੀਂ ਲੱਭਾ। ਸਾਨੂੰ ਲੱਭੇ ਕੀ? ਕਿਉਂਕਿ ਜਿੱਥੇ ਵੀ ਜਾਂਦੇ ਹਾਂ ਉੱਥੋਂ ਹੀ ਉਪਦੇਸ਼ ਮਿਲਦਾ ਵੀ ਆਪਣੇ ਆਪ ਨੂੰ ਬਦਲੋ। ਉੱਥੋਂ ਹੀ ਸਿੱਖਿਆ ਇਹ ਮਿਲਦੀ ਹੈ ਕਿ ਆਪਣੇ ਆਪ ਨੂੰ ਤਬਦੀਲ ਕਰੋ, ਆਹ ਕੰਮ ਕਰੋ, ਆਹ ਨਾ ਕਰੋ, ਉੱਥੋਂ ਹੀ ਇਹ ਕੁਝ ਮਿਲਦਾ। ਤੇ ਅਸੀਂ ਕਹਿੰਦੇ ਕਿ ਇਹ ਤੇ ਅਸੀਂ ਕਰ ਨਹੀਂ ਸਕਦੇ, ਤੇ ਉਲਟਾ ਕਹਿੰਦੇ ਗੁਰਦੁਆਰਾ ਹੀ ਢਾ ਦਿਓ, ਮੰਦਰ ਹੀ ਢਾ ਦਿਓ, ਗੁਰੂ ਹੀ ਮਾਰ ਦਿਓ, ਇਹਨੂੰ ਕੁਝ ਨਹੀਂ ਪਤਾ। ਮਤਲਬ ਆਪਣੇ ਆਪ ਨੂੰ ਤਬਦੀਲ ਕਰਨ ਵਾਸਤੇ ਤੇ ਅਸੀਂ ਤਿਆਰ ਨਹੀਂ ਹਾਂ, ਤੇ ਨੁਕਸ ਕੱਢਦੇ ਹਾਂ ਗੁਰੂਆਂ ਪੀਰਾਂ ਪੈਗੰਬਰਾਂ 'ਚ। ਇੱਕ ਗੱਲ ਮੈਨੂੰ ਹੋਰ ਧਿਆਨ ਵਿੱਚ ਆਈ, ਇੱਕ ਮਨੋਵਿਗਿਆਨੀ ਨੇ ਬੜੀ ਸੁੰਦਰ ਵਾਰਤਾ ਲਿਖੀ ਹੈ। ਉਹਦੇ ਕੋਲ ਇੱਕ ਮਨੁੱਖ ਚਲਾ ਗਿਆ, ਆਖਣ ਲੱਗਾ ਸੱਤ ਅੱਠ ਸ਼ਾਦੀਆਂ ਕਰਾ ਚੁੱਕਾ, ਤੇ ਮੈਂ ਫਿਰ ਹੁਣ ਮੈਨੂੰ ਕਹਿਣਾ ਚਾਹੁੰਦਾ। ਕਹਿਣ ਲੱਗਾ ਮੈਂ ਹੈਰਾਨ ਹਾਂ ਕਿ ਜਿਸ ਗੱਲ ਤੋਂ ਦੁਖੀ ਹੋ ਕੇ ਮੈਂ ਆਪਣੀ ਪਹਿਲੀ ਔਰਤ ਨੂੰ ਤਲਾਕ ਦਿੱਤਾ, ਡਾਈਵੋਰਸ ਕੀਤਾ, ਜਿਸ ਵੇਲੇ ਮੈਂ ਦੂਜੀ ਸ਼ਾਦੀ ਕੀਤੀ ਤੇ ਮੇਰੇ ਪੱਲੇ ਫਿਰ ਉਹੋ ਜਿਹੀ ਪੈ ਗਈ। ਫਿਰ ਕਹਿੰਦਾ ਕੁਝ ਮਹੀਨਿਆਂ ਦੇ ਬਾਅਦ ਫਿਰ ਉਹੀ ਕਹਾਣੀ, ਫਿਰ ਡਾਈਵੋਰਸ, ਫਿਰ ਵੀ ਉਸੇ ਤਰ੍ਹਾਂ। ਉਹ ਮਨੋਵਿਗਿਆਨੀ ਕਹਿਣ ਲੱਗਾ, ਜਿਸ ਵੇਲੇ ਉਹਨੇ ਸੱਤਾਂ ਅੱਠਾਂ ਦੀ ਕਹਾਣੀ ਬਿਆਨ ਕਰ ਦਿੱਤੀ ਨਾ, ਕਹਿਣ ਲੱਗਾ ਇਹ ਦੱਸ ਇੱਕ ਮੇਰੇ ਸਵਾਲ ਦਾ ਜਵਾਬ ਦੇ। ਕਹਿੰਦਾ ਦੱਸੋ। ਕਹਿੰਦਾ ਜਿਹੜੀ ਔਰਤ ਤੂੰ ਚੁਣਦਾ ਰਿਹਾ ਸ਼ਾਦੀ ਵਾਸਤੇ, ਇਹਨਾਂ ਸੱਤ ਅੱਠ ਵਿਆਹਾਂ ਵਿੱਚ ਜਿਹੜੀ ਤੂੰ ਸਿਲੈਕਸ਼ਨ ਕੀਤੀ ਹੈ, ਚੁਣਨ ਵਾਲਾ ਕੌਣ ਸੀ? ਕਿਸੇ ਹੋਰ ਨੇ, ਦੋਸਤ ਮਿੱਤਰ ਨੇ, ਕਿਸੇ ਹੋਰ ਨੇ ਵੀ ਸਲਾਹ ਤੈਨੂੰ ਦਿੱਤੀ? ਕਹਿੰਦਾ ਚੁਣਨਾ ਹੋਰ ਕਿਹਨੇ ਸੀ, ਮੇਰੀ ਸ਼ਾਦੀ ਦਾ ਮਸਲਾ ਹੈ, ਇਹ ਮੇਰੀ ਜ਼ਿੰਦਗੀ ਦਾ ਮਸਲਾ ਹੈ, ਤੇ ਇਹਦੀ ਚੋਣ ਤਾਂ ਮੈਂ ਹੀ ਕੀਤੀ ਸੀ। ਉਹ ਆਖਣ ਲੱਗਾ ਫਿਰ ਤੂੰ ਭਾਵੇਂ ਸੱਤ ਸ਼ਾਦੀਆਂ ਹੋਰ ਕਰਾ ਲੈ, ਕਹਾਣੀ ਨਹੀਂ ਬਣਨੀ। ਉਹ ਕਹਿੰਦਾ ਕਾਰਨ ਕੀ ਹੈ? ਕਹਿਣ ਲੱਗਾ ਕਾਰਨ ਇਹ ਹੈ ਕਿ ਚੁਣਨ ਵਾਲਾ ਤੇ ਤੂੰ ਹੀ ਹੈ ਨਾ, ਤੂੰ ਆਪਣੇ ਆਪ ਨੂੰ ਤਾਂ ਬਦਲ ਨਹੀਂ ਰਿਹਾ। ਇਸ ਕਰਕੇ ਜਿਸ ਦ੍ਰਿਸ਼ਟੀ ਨਾਲ ਤੂੰ ਪਹਿਲੀ ਚੋਣ ਕੀਤੀ, ਉਸੇ ਦ੍ਰਿਸ਼ਟੀ ਨਾਲ ਦੂਜੀ ਕੀਤੀ, ਉਸੇ ਨਾਲ ਤੀਸਰੀ ਕੀਤੀ, ਉਸੇ ਨਾਲ ਤੂੰ ਸੱਤ ਤੱਕ ਆਇਆ, ਤੇ ਪੰਦਰਾਂ ਵੀ ਕਰ ਲਵੇਗਾ ਤੇ ਕੁਝ ਨਹੀਂ ਬਣਨਾ, ਇਹ ਡਿਵੋਰਸ ਚੱਲੇਗਾ। ਮਾਫ ਕਰਨਾ, ਅਸੀਂ ਆਪਣੇ ਆਪ ਨੂੰ ਬਦਲਣ ਲਈ ਤਿਆਰ ਨਹੀਂ। ਗੁਰੂ ਬਦਲ ਦਿੰਦੇ ਹਾਂ, ਅਵਤਾਰ ਬਦਲ ਦਿੰਦੇ ਹਾਂ, ਗੁਰਦੁਆਰਾ ਬਦਲ ਦਿੰਦੇ ਹਾਂ, ਮਕਾਨ ਬਦਲ ਦਿੰਦੇ ਹਾਂ, ਕੱਪੜੇ ਬਦਲ ਦਿੰਦੇ ਹਾਂ, ਲੇਕਿਨ ਜ਼ਾਤੀਆਤ ਇੰਡੀਵਿਜੁਅਲਿਟੀ ਜਿਹੜੀ ਸਾਡੀ ਪਰਸਨੈਲਿਟੀ ਹੈ ਉਹਨੂੰ ਬਿਲਕੁਲ ਚੇਂਜ ਨਹੀਂ ਹੋਣ ਦਿੰਦੇ। ਤੇ ਧਰਮ ਮੰਗ ਕਰਦਾ ਹੈ ਕਿ ਜਿਹੜੀ ਤੁਹਾਡੀ ਇੰਡੀਵਿਜੁਅਲ ਅੰਦਰ ਦੀ ਗੱਲ ਇੰਡੀਵਿਜੁਅਲ ਹੈ, ਪਰਸਨਲੀ ਪਰਸਨੈਲਿਟੀ ਦੀ ਗੱਲ ਹੈ, ਤੁਸੀਂ ਉਸ ਨੂੰ ਜਿੰਨਾ ਚਿਰ ਨਹੀਂ ਬਦਲਦੇ, ਵਾਹਿਗੁਰੂ ਅਕਾਲ ਪੁਰਖ ਨੇ ਮਾਫ਼ ਕਰਨਾ ਕੱਪੜੇ ਕੋਈ ਨਹੀਂ ਵੇਖਣੇ, ਕੋਈ ਨਹੀਂ ਵੇਖਣੇ, ਨਾ ਉਹਨੇ ਸਰੀਰ ਵੇਖਣਾ, ਨਾ ਉਹਨੇ ਤੁਹਾਡਾ ਮਕਾਨ ਵੇਖਣ ਆਉਣਾ, ਨਾ ਬੈਂਕ ਬੈਲੈਂਸ ਵੇਖਣ ਆਉਣਾ, ਨਾ ਉਹਨੇ ਕੋਈ ਉਹਨੇ ਬਾਹਰ ਦਾ ਦਿਖਾਵਾ ਕੋਈ ਵੀ ਵੇਖਣ ਆਉਣਾ। ਪਰ ਅਸੀਂ ਗੁਰੂ ਨੂੰ ਵੀ ਆਪਣਾ ਬਾਹਰ ਦਾ ਦਿਖਾਵਾ ਵਿਖਾਉਣ ਆਉਣੇ, ਮੇਰੇ ਕੋਲ ਕੱਪੜੇ ਕਿੰਨੇ ਨੇ, ਮੇਰੇ ਕੋਲ ਗਹਿਣੇ ਕਿੰਨੇ ਨੇ, ਮੇਰੇ ਕੋਲ ਧਨ ਕਿੰਨਾ ਹੈ, ਤੇ ਗੁਰੂ ਤਾਂ ਅੰਦਰ ਦੇਖਦਾ ਹੈ, ਅੰਦਰ ਦੇਖਦਾ ਹੈ, ਕਿਉਂਕਿ ਗੁਰੂ ਤੇ ਪਰਮਾਤਮਾ ਤਾਂ ਇੱਕ ਸੁਰ ਨੇ, ਉਪਰੀ ਦ੍ਰਿਸ਼ਟੀ ਉਹਨਾਂ ਪਰ ਹੈ ਹੀ ਨਹੀਂ, ਉਹਨਾਂ ਨੇ ਉਪੜੀ ਨਿਗਾਹ ਰੱਖੀ ਨਹੀਂ, ਨਾ ਉਹਨਾਂ ਵੇਖਣਾ ਹੈ, ਉਹ ਤੇ ਅੰਦਰ ਦੇਖਦੇ ਨੇ। ਇਸੇ ਕਰਕੇ ਜਦੋਂ ਉਹ ਅੰਦਰ ਦੇਖਦੇ ਨੇ ਤੇ ਉਹ ਬੰਦਾ ਦੇਖਦੇ ਨੇ ਤੀ ਅਜੇ ਫਿੱਟ ਫਾਰ ਨਹੀਂ, ਅਜੇ ਸਾਡੀ ਕਸਵੱਟੀ ਉੱਤੇ ਪੂਰਾ ਨਹੀਂ ਉਤਰ ਸਕਦਾ। ਲੱਖ ਤਰਲੇ ਕਰੀਏ, ਲੱਖ ਮਿੰਨਤਾਂ ਕਰੀਏ, ਲੱਖ ਯਤਨ ਕਰੀਏ, ਕਹਾਣੀ ਬਿਲਕੁਲ ਉੱਥੇ ਦੀ ਉੱਥੇ ਰਹਿਣੀ ਹੈ। ਇਸ ਕਰਕੇ ਧਰਮ ਖੰਡ ਵਿੱਚ ਇਸ ਧਰਮਸ਼ਾਲਾ ਦੇ ਅੰਦਰ ਦੋ ਚਾਰ ਦਿਨ ਜਿਹੜੇ ਸਾਨੂੰ ਨਸੀਬ ਹੋਏ ਨੇ, ਇਹ ਵਕਤ ਜਿਹੜਾ ਸਾਨੂੰ ਮਿਲਿਆ ਹੈ ਇਹ ਅੰਤਰ ਦ੍ਰਿਸ਼ਟੀ ਦਾ ਹੈ। ਇੱਕ ਗੱਲ ਤੁਸੀਂ ਕੌਡੇ ਰਾਖਸ਼ ਦੀ ਕਹਾਣੀ ਤਾਂ ਬੜੀ ਸੁਣੀ ਹੈ ਨਾ, ਲੇਕਿਨ ਨਾਨਕ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਨੇ ਉਸਨੂੰ ਇੱਕ ਨਵਾਂ ਰੂਪ ਦਿੱਤਾ, ਉਸਨੂੰ ਕੁਛ ਮਾਰਮਿਕ ਢੰਗ ਦਿੱਤਾ ਹੈ, ਫਲਸਫੀਆਨਾ ਗੱਲ ਬਣਾਈ ਹੈ। ਸਤਿਗੁਰੂ ਪੁੱਛਦੇ ਨੇ, ਕਹਿੰਦੇ ਨੇ ਮਰਦਾਨਿਆ, ਕੌਡੇ ਰਾਖਸ਼ ਨੂੰ ਪੁੱਛਦੇ ਨੇ, ਕਹਿੰਦੇ ਨੇ ਕੌਡਿਆ ਤੂੰ ਇਹ ਦੱਸ ਵੀ ਤੂੰ ਇਹ ਬੰਦੇ ਖਾਣ ਦਾ ਕੰਮ ਇਹ ਵੀ ਕੋਈ ਗੱਲ ਹੈ? ਚਲੋ ਤੂੰ ਪਸ਼ੂ ਮਾਰ ਕੇ ਖਾ ਲੈਂਦਾ ਰਿਹਾ, ਖੁਰਾਕ ਤੈਨੂੰ ਚਾਹੀਦੀ ਹੈ, खांदा रहा है तू, पर बंदे मारन की कहानी। ते ओ साखी कहती है भी वह मुकर गया, कह लगा मैं बंदे नहीं मारदा रहा, मैं बिल्कुल बंदे नहीं मारदा रहा, मेरे को कह लगे कि शीशा है। पुराने ढंग दिता साथी नूं गल समझाउण वास्ते, कहण लगे मेरे कोल इक शीशा है ते मैनू मेरे उस्ताद गुरु ने दिता सी शीशा, ते आखण लगा भी जिहड़ा भी तू जीव खावे ना ते पलश करी शीशे अगे रख के, भी जे ते तैनू बंदा ही नजर आवे ते समझ लवी फिर तेरा कोई कल्याण हो जाएगा, तेरा को भला करन वाला मिल गया तैनू। ते जे उहदे विच तैनू सूर भेडू बकरा कोई जानवर ही दिसण, परवाह ना करी छक दे। फिर कहण लगा मैं ते हुण तक कोई शीशा ला के देखदा रहा ते पहला मौका मैनू बंदा नजर आया, ये तो फर्स्ट चांस है कि मैनू बंदा नजर आया, नहीं ते हुण तक मैं पशु खाधे ने बंदा तां खाधा ही कोई नहीं। ऐसी दृष्टि जिन्ना चिर मनुख दे अंदर पैदा नहीं ना होंदी उसनू नहीं पता लगना, ते ये दृष्टि गुरु की कृपा नाल होंदी है, सतगुरु नाल सांझ पाउण नाल ये दृष्टि मनुख नू प्राप्त होंदी है कि वह देख सकता है अपने कर्म उत्ते, वह निगाह मार सकता है कि मैं जो कुछ कर रहा हाँ इस सिटे इस नतीजे की निकल गए, मैनू की करना चाहिए। इस करके सतगुरु सचे पातशाह कहते ने कि इस आरजी धर्मशाला के अंदर जो कुछ असी करना है, वाहगुरु अकाल पुरख ने करमी करमी होए दी चार, सच्चा आप सच्चा दरबार तिथे सोहन, पंच प्रवान नदरी कर्म पवै निशान। कहिंदे ने निशान प्रवान की दा लगेगा, मालक कृपा करेगा प्रवान करेगा उस मनुख नूं, लेकिन अपनी कृपा दृष्टि नाल अपनी रहमत ते मेहर नाल। नदरी कर्म पवै निशान, फिर कहिंदे ने कच पकाई उत्थे पाए। कहिंदे ने इह परमात्मा दे हथ विच है, इह उसने निर्णा करना है कौन कच्चा है कौन पक्का है कौन सच्चा है कौन झूठा है कौन ठीक है कौन गलत है। मनुखां दे फैसलियां नाल कहानी नहीं बननी, क्योंकि मनुख जिहड़े ने वो अपने आप नूं तो कोई झूठा मनन नूं तैयार नहीं हुंदा, अपने आप नूं तो गलत साबित करन नूं तैयार नहीं हुंदा, कहिंदा मैं तो ठीक ही ठीक हाँ। इन्ना मनुख नशे विच गड़ूंद है, अपनियां गलतियां दा नशा इहनूं इन्ना इन्ना मसरूर है उहदे विच कि इस नूं पता ही नहीं लगता मैं गल की कर रहा। एक मनोविज्ञानी ने बड़ी अजीब घटना साढ़े सामने रखी है। वो कहिंदा जहाज विच सफर कर रहा मुसाफर, हवाई जहाज विच, ते नाल दे मुसाफर नाल लड़ पिया, गालो गाली मुके, लड़ाई झगड़ा हथों पाई, बहुत बकवास कर रहे ने। ते एक नाल दा मुसाफर कहिंदा, कहिंदा भाई गल ते अकल नाल करो, तुसी बड़ियां गंदियां फुहश गल्लां कर रहे हो, तुन वेहदे नहीं इत्थे शरीफ आदमी औरतां भी बैठियां ने। आखण लगा जिन्हें बहना बैठे बाकी सब बाहर निकल जो, असी नहीं हसते लड़के वेखांगे। हुण लेके हवाई जहाज च है पर अपनी आदत दे नशे विच इन्ना गड़ोंदे, कहिंदा दूजे थले उतर जाओ। बिल्कुल साडी कहानी इहो ही है कि असी अपनियां आदतां दे नशे विच इन्ने मस्त हाँ कि गुरु की परवाह नहीं, धर्म की परवाह नहीं, समाज की परवाह नहीं। असी सोचते हाँ कि जो कुछ असी कर रहे हाँ वह बिल्कुल ठीक है, तो फिर अखीर वेले की होंदा, अंत असी जदों अपनी जिंदगी वल झाती मारदे हाँ तो बिल्कुल हारी हुई जिंदगी इस संसार विचों लैके जाने हाँ, हारी हुई जिंदगी। तो सोचते हाँ कि ये जिहड़ी हारी हुई साडी जिंदगी है इहनू हुण कोई दूसरा बंदा धर्म का सहारा दे के कोई धर्म कर्म करके तो इहदा पार उतारा करन की कोशिश करे, हदायतां कर जाने हाँ। लिखती हदायतां छड के जाते ने बंदे, साडियां हड्डियां फलानी थां ते पायो, साडे धन विचों इन्ना धन फलाने मंदिर नूं दिओ, इन्ना फलाने पंडित नूं दिओ, इतना आ करो, सिर्फ इस करके भी इन्हां हदायतां दे आसरे शायद सानूं बख्शिश हो जाए, शायद सानूं रहमत हो जाए। लेकिन सतगुरु सच्चे पातशाह कहिंदे ने कि परमात्मा की जिहड़ी दृष्टि है वह बड़ी होर तरह की है। सतगुरु सच्चे पातशाह ने बाणी च बहुत स्पष्ट शब्द वरते हैं, कहिंदे ने हर दिन अवर किरिया बिरथे, कहिंदे ने परमात्मा की याद तो बिना, उदी याद वाले जीवन तो बिना जितने कर्म कांड मनुख करदा ना वह व्यर्थ ने, यानी कि उन्हां दा कोई मतलब नहीं, ध्यान रखना। हर दिन अवर किरिया किरथे जाप तप संजम कर्म कमाने यह और है मूसे कहिंदे उरे ही लुटे जाणगे, यानी कि इन्हां दी पहुँच अगां तक है ही नहीं। कोई किन्ने जप करे, किन्ने तप करे, किन्ने संजम रखे, विआह नहीं खाणा, ओ खाणा, पुठा लटकणा, भुखे रहणा, कहिंदे नहीं। जप तप संजम कर्म कमाने यह और है मूसे, अगे होर विस्थार है। कहिंदे ने वरत नेम संजम मैं रहता, तिन का आड़ ना पाया। कहिंदे वरत रख लवे, हुण कोई करवा चौथ, कोई पूर्णमाशी, फलाने कह गए जी रखो। हुण गुरु साहब तो कोई दूसरा बंदा, कोई बहुत ज्यादा तजर्बेकार है जिहड़ा तुहानूं वरत रखाई जांदा है, लेकिन असीं ठीठ हाँ, बहुत ठीठ हाँ, क्योंकि सौखी गल करनी है ना, आसान गल करनी है। कहिंदे मैं जी गया सां हरिद्वार, कद्दू खाना छड आया, लसुण खाना छड आया, कोई ईरखा लिंदिया चुगली की गल तू छड दो, उहदे अलों वरत रख लो, फिर तो कोई सार्थक हुंदा, तू क्या बकवास कर रहे हैं। कहिंदे ने वरत नेम संजम मैं रहता, तिनका आड़ ना पाया, अद्धी कौडी मुल नहीं। आगे चलन और है भाई, ऊहां काम ना आया। बंदिया अगे जाण दा सफर खर्च कुछ होर है, ये चीजा बिल्कुल कम नहीं आनियां। कहिंदे ने फिर तीर्थ नाए अर धरनी भ्रमता, आगे महल ना पावे। थां थां ते कई अठाठां तीर्थां ते पते किते बसां लै के घूम रहे, हुण ते बड़ा सौख हो गया, भावें सारी दुनिया दे कर लो तीर्थ, हवाई जहाज रख लो, लेकिन सतगुरु की कहिंदे ने, कहिंदे ने तीर्थ नाए अर धरनी भ्रमता, आगे महल ना पावे, अगे बिल्कुल कोई टिकाणा नहीं। ऊहां काम ना आवे ए विद, ओ लोगन ही पति आवे। कहिंदे ने लोकां नूं दस्सिया, लोकी कहणगे ना आया, ओ जरूर पाएगा, मैं पवित्र हो के आया। कहिंदे ने अगां दी कोई काड़ी नहीं। इस लई भाई सतगुरु बड़े साफ, बड़ी साफ गल करदे आ, ते इहदे च जिन्ना चिर हिम्मत करके बंदा उस सफाई नाल तुरन की कोशिश नहीं करदा, गल नहीं बननी। सतगुरु साफ कहिंदे ने कच पकाई उथे पाए, नानक गया जापै जाए। कहिंदे ने इह गल अगे जा के पता लगदा, इत्थे तुसीं भुलेखे च हो वी सा कर लिया ठीक है, लोकां कहता वी बड़ा तीर्थ शनानी है भाई, लोकां वी मत्थे टेक दित्ते, निबड़ गई कम, लेकिन अगां जिस वेले कसवटी पे लगेगा ते ऐसा मनुख कच्चा ही होएगा, पक्का नहीं हो सकता। अज दी विचार इन्ने अखरां नाल ही संपूर्ण करदा होया खिमां दा याचक हां। वाहिगुरु जी का खालसा, वाहिगुरु जी की फतेह।